الحمد لله وکفا والصلاة والسلام علی عباده الذین اصطفى اما بعد فاعوذ باللہ السمیع العلیم من الشیطان الرجیم ان ابراہیم کان امتا قانتا للہ حنیفا ولم یک من المشرکین شاکرا لانعمہ اجتباہ وہداہ الی صراط مستقیم وآتیناہ فی الدنیا حسنہ وَإِنَّهُ فِي الْآخِرَةِ لَمِنَ الصَّالِحِينَ صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. سورہ نحل جدہ آخری رکوع ہے، ادھے ذکر ہے حضرت ابراہیم علیہ السلام دا. یہ اللہ دا بندہ سی جہدے تے اللہ دیاں عنایتاں ہوئیاں، اللہ تعالی دیاں نعمتاں دا انہاں شکر ادا کیتا. چونکہ سورہ نحل وچ اللہ دیاں نعمتاں دا ذکر ہے، اس کر کے آخر وچ حضرت ابراہیم علیہ السلام دا ذکر آ گیا. اس ماحول دے وچ او پلے سن جتھے بت پرستی ہو رہی سی، پوری قوم جیڑی ہے وہ سورج نو تے چند نو تے ستارے نو پوجن والی تے بادشاہ دے پوجن والی سی، اور خود انہوں دی پرورش ایک ایسے کار وچ ہوئی کہ جیڑے بت بنان والے سن، لیکن انہوں دی سلیم فطرت نے اس چیز نو قبول نہیں کیتا، اور انہوں نے بت پرستی تو ہمیشہ علیحدگی کی تھی. اس ماحول دے وچ لوکاں نوں آکھیا کہ آؤ اس تو باز آ جاؤ، تے پھر اللہ تعالی نے انہاں نوں نبوت لئی چن لیا اور انہاں دی رہنمائی کیتی پھر سیدھے راہ دی طرف. انہاں اپنے قوم دے سامنے اللہ دی ہدایت رکھی، انہاں نوں سمجھان دی کوشش کیتی مختلف طریقے نال، نہیں مننے. بادشاہ دے سامنے پیشی ہوئی، وہ دے سامنے بھی کلمہ حق ادا کیتا، وہ بھی لاجواب ہو گیا لیکن منیا وہ بھی نہیں. تے پھر حضرت ابراہیم علیہ السلام نے اتھوں ہجرت کیتی، ہجرت کر کے آ کے شام دے علاقے وچ آباد ہوئے. مصر بھی گئے، اتھے دے بادشاہ نے اپنی بیٹی جیڑی سی انہوں نے خدمت وچ دے دیتی. وہ پھر بعد دے وچ انہاں دے اس لونڈی تو جیڑی کہ بطور خادمہ ملی سی، اس تو اسماعیل علیہ السلام پیدا ہوئے، تے اللہ تعالی نے حکم دتا کہ انہاں نوں جا کے عرب دے وچ آباد کرو. ناچے مکے وچ آ کے انہاں نوں آباد کیتا، پھر اپنے بھتیجا انہاں دے نال ہجرت کر کے جیڑے آئے سن لوط علیہ السلام، انہاں نوں اللہ تعالی نے رسول بنا کے تے ہور کسے علاقے وچ بھیجیا. اس طرح انہاں دی ساری زندگی جیڑی سی وہ اللہ دے توحید دے بوٹے لان وچ ہی گزری، اور یہ ہے انہاں دی زندگی کہ انہاں نے اللہ تعالی دی پوری زندگی چ عبادت بجا لیاندی، اور اللہ تعالی دی اس عبادت وچ کسے چیز نوں رکاوٹ نہیں بن دیتا، نہ ماں باپ دی محبت نو، نہ وطن دی محبت نو، نہ بیٹیاں دی محبت نو، نہ ہی کسی جگہ دی محبت نو. اس کر کے اللہ تعالی قرآن مجید چ جتھے بھی انہاں دا ذکر کردا ہے تے اے سند دیندا ہے وما کانا من المشرکین، کہ انہاں شرک نہیں کیتا، او مشرکاں وچوں نہیں سن. تے چونکہ قریش اپنے آپ نو انہاں دی اولاد چوں گردان دے سن، تو انہاں نو بار بار دسیا جا رہا کہ دیکھو تہاڈا باپ تے اس جن نے توحید تے زندگی گزاری ہے، اور تساں اللہ تعالی دے نال شریک ٹھہرائے ہوئے نے، آئے باز آ جاؤ اس تو، اور اپنے باپ دا طریقہ اختیار کرو کہ جیڑا یکسو ہو کے اللہ ہی دی بندگی کرن والا سی. وہ ہے جڑا ذکر اس آخری رکوع چ کیتا جا رہا، ان ابراہیم کان امتن قانتا للہ حنیفا. ਬੇਸ਼ੱਕ ਇਬਰਾਹੀਮ ਅਲੈਹ ਸਲਾਮ ਆਪਣੀ ਜ਼ਾਤ ਵਿਚ ਅੱਲਾ ਤਾਲਾ ਦੇ ਬੜੇ ਹੀ ਫਰਮਾ ਬਰਦਾਰ ਸਨ ਔਰ ਯਕਸੂ ਹੋ ਕੇ ਅੱਲਾ ਹੀ ਦੀ ਬੰਦਗੀ ਕਰਨ ਵਾਲੇ ਸਨ। ਵਲਮ ਯਕੂ ਮਿਨਲ ਮੁਸ਼ਰਕੀਨ, ਔਰ ਨਹੀਂ ਸਨ ਉਹ ਮੁਸ਼ਰਕਾਂ ਵਿਚੋਂ। ਸ਼ਿਰਕ ਦੇ ਮਾਹੌਲ ਵਿਚ ਹੀ ਉਨ੍ਹਾਂ ਦੀ ਪਰਵਰਿਸ਼ ਹੋਈ, ਲੇਕਿਨ ਉਨ੍ਹਾਂ ਨੇ ਸ਼ਿਰਕ ਨਹੀਂ ਕੀਤਾ। ਅੱਲਾ ਤਾਲਾ ਨੇ ਉਨ੍ਹਾਂ ਨੂੰ ਐਸੀ ਹਦਾਇਤ ਦਿੱਤੀ, ਇਸ ਤਰ੍ਹਾਂ ਨੇ ਉਨ੍ਹਾਂ ਦੀ ਰਹਿਨੁਮਾਈ ਫਰਮਾਈ ਹੈ ਕਿ ਪੂਰੀ ਜ਼ਿੰਦਗੀ ਦੇ ਵਿਚ ਕਿਸੇ ਕਿਸਮ ਦੇ ਸ਼ਿਰਕ ਵਿਚ ਵੀ ਮੁਬਤਲਾ ਨਹੀਂ ਹੋਏ। ਸ਼ਾਕਿਰਨ ਲੈ ਅਨਉਮੇ, ਉਹ ਬੜੇ ਹੀ ਸ਼ੁਕਰ ਗੁਜ਼ਾਰ ਸਨ ਅੱਲਾ ਦੀਆਂ ਨੇਮਤਾਂ ਦੇ ਜੋ ਅੱਲਾ ਨੇ ਉਨ੍ਹਾਂ ਤੇ ਕਰਮ ਕੀਤਾ। ਬੁਢਾਪੇ ਦੇ ਵਿਚ ਅੱਲਾ ਤਾਲਾ ਨੇ ਉਨ੍ਹਾਂ ਨੂੰ ਇਸਮਾਇਲ ਔਰ ਇਸਹਾਕ ਜੈਸੇ ਬੇਟੇ ਦਿੱਤੇ, ਔਰ ਫਿਰ ਉਨ੍ਹਾਂ ਦੀ ਜ਼ਿੰਦਗੀ ਵਿਚ ਹੀ ਹਜ਼ਰਤ ਯਾਕੂਬ ਅਲੈਹਿ ਸਲਾਮ ਵੀ ਪੈਦਾ ਹੋ ਗਏ। ਇਹ ਅੱਲਾ ਤਾਲਾ ਨੇ ਫਿਰ ਉਨ੍ਹਾਂ ਨੂੰ ਨਵਾਜ਼ਿਆ ਤੋ ਫਰਮਾਇਆ ਸ਼ਾਕਿਰਨ ਲਿਆਨੋ ਮੈਂ ਹੀ, ਉਹ ਬੜੇ ਸ਼ੁਕਰ ਗੁਜ਼ਾਰ ਸਨ ਅੱਲਾ ਦੀਆਂ ਨੇਮਤਾਂ ਤੇ। ਇਤਬਾਹ ਹੋ ਤੋ ਫਿਰ ਅੱਲਾ ਤਾਲਾ ਨੇ ਉਨ੍ਹਾਂ ਨੂੰ ਪਸੰਦ ਕੀਤਾ। ਵਹਦਾਹੋ ਇਲਾ ਸਿਰਾਤ ਮੁਸਤਕੀਮ, ਔਰ ਉਨ੍ਹਾਂ ਦੀ ਰਹਿਨੁਮਾਈ ਕਰ ਦਿੱਤੀ ਸਿੱਧੇ ਰਾਹ ਦੀ ਤਰਫ਼। ਇਹ ਹੈ ਅੱਲਾ ਤਾਲਾ ਦੀ ਵਹੀ ਜਿਹੜੀ ਅੱਲਾ ਤਾਲਾ ਭੇਜਦਾ ਆਪਣੇ ਰਸੂਲਾਂ ਦੀ ਤਰਫ, ਜਿਹੜੀ ਹਦਾਇਤ ਨਾਜ਼ਲ ਕਰਦਾ ਉਹ ਹੈ ਜਿਹੜੇ ਸਿੱਧੇ ਰਾਹ ਦੀ ਤਰਫ ਲੋਕਾਂ ਦੀ ਰਹਿਨੁਮਾਈ ਕਰਦੀ ਏ, ਉਨ੍ਹਾਂ ਨੂੰ ਸਿੱਧਾ ਰਾਹ ਦੱਸਦੀ ਏ, ਮਤਵਾਜ਼ਨ ਰਾਹ ਦੱਸਦੀ ਏ, ਜ਼ਿੰਦਗੀ ਗੁਜ਼ਾਰਨ ਦਾ ਉਹ ਤਰਸ ਕਿ ਜਿਹੜਾ ਲੋਕਾਂ ਵਾਸਤੇ ਸਵਾਸ ਸਬੀਲ ਹੁੰਦਾ, ਜਿਹਦੇ ਵਿਚ ਅਫਰਾਦ ਤੇ ਤਫਰੀਤ ਨਹੀਂ ਹੁੰਦੀ, ਨਾ ਹੀ ਕਮੀ ਹੁੰਦੀ ਏ ਤੇ ਨਾ ਹੀ ਜ਼ਿਆਦਤੀ ਹੁੰਦੀ। ਉਹ ਰਾਹ ਹੈ ਜਿਹੜਾ ਅੱਲਾ ਤਾਲਾ ਆਪਣੀ ਹਦਾਇਤ ਦੇ ਜ਼ਰੀਏ, ਆਪਣੇ ਅੰਬੀਆ ਦੇ ਜ਼ਰੀਏ ਸਿਰਾਤ ਮੁਸਤਕੀਮ ਲੋਕਾਂ ਤੇ ਪਹੁੰਚਾਦਾ ਹੈ, ਤੇ ਅੱਲਾ ਤਾਲਾ ਦੇ ਰਸੂਲ ਉਸ ਸਿਰਾਤ ਮੁਸਤਕੀਮ ਨੂੰ ਲੋਕਾਂ ਦੇ ਵਾਸਤੇ ਮੁਅੱਯਨ ਕਰਦੇ ਨੇ, ਉਸ ਦੇ ਉੱਤੇ ਅਮਲ ਕਰਕੇ ਲੋਕਾਂ ਵਾਸਤੇ ਨਮੂਨਾ ਪੈਦਾ ਕਰਦੇ ਨੇ। ਫਰਮਾਇਆ ਵਾਤ ਇਨਾ ਫਿਰ ਦੁਨੀਆ ਹਸਨਾ, ਅਸਾਂ ਉਨ੍ਹਾਂ ਨੂੰ ਦੁਨੀਆ ਦੇ ਉੱਤੇ ਵੀ ਭਲਾਈ ਅਤਾ ਕੀਤੀ। ਵਇਨਹੁ ਫਿਲ ਆਖਿਰਤ ਲਮਿਨ ਸਾਲਿਹੀਨ, ਔਰ ਬੇਸ਼ੱਕ ਉਹ ਆਖਰਤ ਵਿਚ ਵੀ ਸਾਡੇ ਨੇਕੇਕਾਰ ਬੰਦਿਆਂ ਚੋਂ ਹੈ, ਉਨ੍ਹਾਂ ਦੀ ਆਖਰਤ ਜਿਹੜੀ ਹੈ ਉਹ ਵੀ ਨੇਕੋਕਾਰਾਂ ਵਾਲੀ। ਸੁਮਾ ਓਹੈਨਾ ਇਲੈਕਾ ਨਿਤਬੇ ਮਿਲਤ ਇਬਰਾਹੀਮ ਹਨੀਫਾ, ਨਬੀ ਅਕਮ ਸੱਲਾ ਅਲੈਹਿ ਵਸੱਲਮ ਨੂੰ ਫਰਮਾਇਆ ਜਾ ਰਿਹਾ ਫਿਰ ਤੁਸੀਂ ਵੀ ਉਨ੍ਹਾਂ ਦੀ ਔਲਾਦ ਵਿਚੋਂ ਹੋ, ਤੇ ਫਿਰ ਅਸਾਂ ਵਹੀ ਕੀਤੀ ਹੈ ਤੁਹਾਡੀ ਤਰਫ਼ ਕਿ ਤੁਸੀਂ ਪੈਰਵੀ ਕਰੋ ਇਬਰਾਹੀਮ ਅਲੈਹਿ ਸਲਾਮ ਦੇ ਤਰੀਕੇ ਦੀ, ਤੁਸੀਂ ਵੀ ਉਸੇ ਰਵਿਸ਼ ਨੂੰ ਇਖਤਿਆਰ ਕਰੋ। ਬਮਾ ਕਾਨਾ ਮਿਨਲ ਮੁਸ਼ਰਕੀਨ, ਉਹ ਰਵਿਸ਼ ਕੀ ਸੀ ਕਿ ਉਹ ਮੁਸ਼ਰਕਾਂ ਵਿਚੋਂ ਨਹੀਂ ਸੀ। ਇਹੀ ਮਾਮਲਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਹੈ ਕਿ ਉਹ ਵੀ ਉਸ ਮਾਹੌਲ ਦੇ ਵਿਚ ਪੈਦਾ ਹੋਏ ਕਿ ਜਿੱਥੇ ਸ਼ਿਰਕ ਹੋ ਰਿਹਾ ਸੀ, ਲੇਕਿਨ ਉਨ੍ਹਾਂ ਵੀ ਪੂਰੀ ਜ਼ਿੰਦਗੀ ਕਿਸੇ ਬੁੱਤ ਨੂੰ ਨਹੀਂ ਪੂਜਿਆ, ਉਸ ਮਾਹੌਲ ਦੇ ਵਿਚ ਅੱਲਾਹ ਹੀ ਦੀ ਤਰਫ਼ ਰਜੂ ਰਿਹਾ, ਇਸੇ ਹੀ ਚੀਜ਼ ਦੇ ਬਾਰੇ ਚ ਗੌਰ ਫਿਕਰ ਕਰਦੇ ਸਨ ਕਿ ਕੀ ਹੋ ਰਿਹਾ, ਕਿ ਅੱਲਾ ਤਾਲਾ ਨੇ ਫਿਰ ਉਨ੍ਹਾਂ ਨੂੰ ਚੁਣ ਲਿਆ ਔਰ ਅੱਲਾ ਤਾਲਾ ਨੇ ਉਨ੍ਹਾਂ ਦੇ ਵਾਸਤੇ ਫਿਰ ਹਦਾਇਤ ਦਾ ਸਿਲਸਿਲਾ ਜਾਰੀ ਕੀਤਾ। ਸੁਮਾ ਓਹੈਨਾ ਇਲੈਕਾ ਨਿਤਬੇ ਮਿਲਤ ਇਬਰਾਹੀਮ ਹਨੀਫਾ ਵਮਾ ਕਾਨਾ ਮਿਨਲ ਮੁਸ਼ਰਕੀਨ, ਫਿਰ ਅਸਾਂ ਵਹੀ ਭੇਜੀ ਤੁਹਾਡੀ ਤਰਫ ਕਿ ਤੁਸੀਂ ਵੀ ਪੈਰਵੀ ਕਰੋ ਇਬਰਾਹੀਮ ਅਲੈਹਿ ਸਲਾਮ ਦੇ ਤਰੀਕੇ ਦੀ। ਉਨ੍ਹਾਂ ਦਾ ਤਰੀਕਾ ਕੀ ਸੀ ਕਿ ਉਨ੍ਹਾਂ ਨੇ ਤੌਹੀਦ ਤੇ ਰਹਿ ਕੇ ਜ਼ਿੰਦਗੀ ਗੁਜ਼ਾਰੀ। ਵਮਾ ਕਾਨਾ ਮਿਨਲ ਮੁਸ਼ਰਕੀਨ, ਉਹ ਮੁਸ਼ਰਕਾਂ ਵਿਚੋਂ ਨਹੀਂ ਸਨ, ਉਨ੍ਹਾਂ ਅੱਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਠਹਿਰਾਇਆ, ਸਾਰੀ ਉਮਰ ਅੱਲਾ ਹੀ ਦੀ ਇਬਾਦਤ ਔਰ ਅੱਲਾ ਦੀ ਬੰਦਗੀ ਤੇ ਗੁਜ਼ਾਰੀ ਏ, ਉਸ ਅੱਲਾ ਹੀ ਦੇ ਅੱਗੇ ਝੁਕੇ ਨੇ ਔਰ ਆਪਣੇ ਆਪ ਨੂੰ ਉਹਦੀ ਫਰਮਾ ਬਰਦਾਰੀ ਚ ਦੇ ਹੀ ਰੱਖਿਆ। ਇਨਮਾ ਜੋਇਲ ਸਭ ਤੋਂ ਅਲੱਲਜ਼ੀ ਨਖਤਲਫੂ ਫੀ, ਬੇਸ਼ੱਕ ਅਸਾਂ ਹਫ਼ਤੇ ਦਾ ਦਿਨ ਕਰ ਦਿੱਤਾ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਇਸ ਬਾਰੇ ਚ ਇਖਤਲਾਫ ਕੀਤਾ ਸੀ। ਅਸਲ ਚ ਅੱਲਾ ਤਾਲਾ ਨੇ ਦਿਨਾਂ ਦੇ ਵਿਚੋਂ ਮੁਬਾਰਕ ਦਿਨਾਂ ਜੁਮੇ ਦਾ ਦਿਨ ਮੁਕਰਰ ਕੀਤਾ ਸੀ, ਲੇਕਿਨ ਯਹੂਦੀਆਂ ਨੇ ਆਪਣੇ ਵਾਸਤੇ ਹਫ਼ਤੇ ਦਾ ਦਿਨ ਜਿਹੜਾ ਹੈ ਉਹਨੂੰ ਜੁਮੇ ਦੀ ਬਜਾਏ ਪਸੰਦ ਕੀਤਾ, ਤੇ ਅੱਲਾ ਤਾਲਾ ਨੇ ਫਿਰ ਉਨ੍ਹਾਂ ਦੇ ਉੱਤੇ ਹਫ਼ਤੇ ਦਾ ਦਿਨ ਹੀ ਉਨ੍ਹਾਂ ਨੂੰ ਦੇ ਦਿੱਤਾ, ਉਨ੍ਹਾਂ ਵਾਸਤੇ ਉਹੀ ਮੁਕਰਰ ਕਰ ਦਿੱਤਾ। ਇਸੇ ਤਰ੍ਹਾਂ ਬਾਅਦ ਵਿਚ ਈਸਾਈਆਂ ਨੇ ਯਹੂਦੀਆਂ ਨਾਲੋਂ ਇਖਤਲਾਫ ਕਰਦੇ ਹੋਇਆਂ ਹਫ਼ਤੇ ਦਾ ਦਿਨ ਛੱਡ ਕੇ ਤੇ ਇਤਵਾਰ ਦਾ ਦਿਨ ਜਿਹੜਾ ਸੀ ਉਹ ਅਪਣਾ ਲਿਆ, ਹਾਲਾਂਕਿ ਅਸਲ ਦਿਨ ਜੁਮੇ ਦਾ ਸੀ ਜਿਹੜਾ ਫਿਰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾ ਤਾਲਾ ਨੇ ਜੁਮੇ ਦਾ ਦਿਨ ਜਿਹੜਾ ਹੈ ਮੁਬਾਰਕ ਦਿਨ ਉਹ ਅਤਾ ਕਰ ਦਿੱਤਾ। ਉਹਦਾ ਜ਼ਿਕਰ ਕੀਤਾ ਜਾ ਰਿਹਾ ਇਨਮਾ ਜੋਇਲਾ ਸਭ ਤੋਂ ਅਲੱਲਜ਼ੀਨ ਅਖਤਲਫੂ ਫੀ, ਬੇਸ਼ੱਕ ਅਸਾਂ ਮੁਕਰਰ ਕਰ ਦਿੱਤਾ ਹਫ਼ਤੇ ਦਾ ਦਿਨ ਹੀ ਉਨ੍ਹਾਂ ਵਾਸਤੇ ਜਿਨ੍ਹਾਂ ਨੇ ਇਖਤਲਾਫ ਕੀਤਾ ਸੀ ਇਸ ਬਾਰੇ ਚ, ਵਰਨਾ ਰੱਬਕ ਅਲ ਯਹਕੁਮ ਬੈਨਹੁਮ ਯੌਮ ਅਲ ਕਿਆਮਤ, ਔਰ ਬੇਸ਼ੱਕ ਤੇਰਾ ਰੱਬ ਫੈਸਲੇ ਕਰੇਗਾ ਇਨ੍ਹਾਂ ਦੇ ਦਰਮਿਆਨ ਕਿਆਮਤ ਦੇ ਦਿਨ, ਫੀਮਾ ਕਾਨੂੰ ਫੀ ਹੈ ਅਖਤਲਿਫੂਨ, ਇਨ੍ਹਾਂ ਚੀਜ਼ਾਂ ਵਿਚ ਜਿਨ੍ਹਾਂ ਚ ਇਖਤਲਾਫ ਕਰਦੇ ਰਹੇ। ਇਹ ਹੈ ਕਿ ਅੱਲਾਹ ਤਾਲਾ ਨੇ ਉਹ ਕਿਆਮਤ ਦਾ ਦਿਨ ਰੱਖਿਆ ਹੋਇਆ ਇਨ੍ਹਾਂ ਸਾਰਿਆਂ ਝਗੜਿਆਂ ਨੂੰ ਮਿਟਾਉਣ ਲਈ, ਕਿ ਜਿਨ੍ਹਾਂ ਵੀ ਲੋਕਾਂ ਨੇ ਝਗੜੇ ਕੀਤੇ ਇੱਥੇ ਤੇ ਅੱਲਾਹ ਤਾਲਾ ਨੇ ਕਿਸੇ ਦੇ ਉੱਤੇ ਜਬਰ ਨਹੀਂ ਕੀਤਾ। ਹਾਂ, ਹਦਾਇਤ ਵਾਜ਼ੇ ਕਰ ਦਿੱਤੀ, ਹਦਾਇਤ ਦਾ ਸਿਲਸਿਲਾ ਵੀ ਜਾਰੀ ਕਰ ਦਿੱਤਾ, ਔਰ ਹਰ ਕੌਮ ਦੇ ਵਾਸਤੇ ਅੱਲਾਹ ਤਾਲਾ ਨੇ ਹਾਦੀ ਭੇਜਤਾ। ਫਿਰ ਜਿਨ੍ਹੇ ਵੀ ਇਖਤਲਾਫ ਕੀਤਾ ਜਾਣ ਬੁੱਝ ਕੇ ਕੀਤਾ। ਮਾਚੇ ਕੁਰਾਨ ਮਜੀਦ ਚ ਬਾਰ ਬਾਰ ਇਹ ਦੱਸਿਆ ਗਿਆ ਕਿ ਜਦੋਂ ਵੀ ਅੱਲਾਹ ਤਾਲਾ ਦੀ ਕਿਤਾਬ ਮੌਜੂਦ ਹੋਇਆ ਇਖਤਲਾਫ ਕੀਤਾ ਗਿਆ, ਤੇ ਇਸ ਦੇ ਬਾਵਜੂਦ ਕਿ ਉਨ੍ਹਾਂ ਕੋਲ ਬੈਨਾਤ ਹੁੰਦੀਆਂ ਸੀ, ਫਿਰ ਇਖਤਲਾਫ ਕੀਤਾ ਗਿਆ, ਔਰ ਫਿਰ ਫਿਰਕਾ ਫਰਸਤੀ ਜਿਹੜੀ ਉਹ ਇਖਤਿਆਰ ਕੀਤੀ ਗਈ, ਤੇ ਫਿਰ ਅੱਲਾਹ ਤਾਲਾ ਇਨ੍ਹਾਂ ਦੇ ਫੈਸਲੇ ਕਰਨਗੇ ਉਸ ਕਿਆਮਤ ਦੇ ਦਿਨ। ਉਦੋ ਇਲਾ ਸਬੀਲ ਰੱਬ ਕਬਿਲ ਹਿਕਮਤ ਵਲ ਮੌਇਜ਼ਤ ਅਲ ਹਸਨ ਤੇ ਵਜਾਦਿਲ ਹੁਮ ਬਿਲਤੀ ਹੀ ਆਸਨ। ਇਹ ਜਿਹੜਾ ਨਬੀ ਅਕਮ ਸੱਲਾ ਸਲਮ ਨੂੰ ਹੁਣ ਇਹ ਪੈਮਾਨਾ ਦਿੱਤਾ ਜਾ ਰਿਹਾ, ਹਦਾਇਤ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਕੰਮ ਜਾਰੀ ਰੱਖੋ, ਤੁਸੀਂ ਅੱਲਾਹ ਤਾਲਾ ਦੀ ਦਾਵਤ ਜਿਹੜੀ ਹੈ, ਅੱਲਾਹ ਤਾਲਾ ਦੇ ਦੀਨ ਦੀ ਤਰਫ ਦਾਵਤ, ਅੱਲਾਹ ਦੀ ਤਰਫ ਲੋਕਾਂ ਨੂੰ ਬੁਲਾਉਣ ਦਾ ਮਾਮਲਾ ਜਿਹੜਾ ਇਹਨੂੰ ਜਾਰੀ ਰੱਖੋ। ਲੇਕਿਨ ਇਹਦੇ ਵਾਸਤੇ ਮੁਖਤਲਿਫ ਪੈਰਾਏ ਹਨ ਜਿਹੜੇ ਅੱਲਾਹ ਤਾਲਾ ਨੇ ਮੁਅੱਯਨ ਕੀਤੇ ਕਿ ਉਨ੍ਹਾਂ ਨੂੰ ਇਖਤਿਆਰ ਕਰੋ। ਉਹ ਕਿਹਨੇ? ਉਦੋ ਇਲਾ ਸਬੀਲ ਰੱਬਿਕ, ਤੁਸੀਂ ਬੁਲਾਓ ਲੋਕਾਂ ਨੂੰ ਅੱਲਾਹ ਦੀ ਰਾਹ ਦੀ ਤਰਫ, ਬਿਲ ਹਿਕਮਤ, ਹਿਕਮਤ ਦੇ ਨਾਲ, ਦਨਾਈ ਦੇ ਨਾਲ, ਦਲੀਲ ਦੇ ਨਾਲ, ਵਲ ਮੌਇਜ਼ਤ ਅਲ ਹਸਨਤ, ਔਰ ਚੰਗੀ ਨਸੀਹਤ ਦੇ ਨਾਲ, ਵਜਾਦਿਲ ਹੁਮ ਬਿਲਤ ਇਹ ਆਸਨ, ਔਰ ਜਿਹਦੇ ਨਾਲ ਵੀ ਮੁਨਾਜ਼ਰਾ ਕਰਨਾ ਪਏ ਤੇ ਮੁਨਾਜ਼ਰਾ ਵੀ ਜਿਹੜਾ ਹੈ ਅੱਛੇ ਤਰੀਕੇ ਨਾਲ ਕੀਤਾ ਜਾਏ, ਬੁਰਾਈ ਦਾ ਜਵਾਬ ਬੁਰਾਈ ਨਾਲ ਨਾ ਦਿੱਤਾ ਜਾਏ। ਇਨ ਰੱਬਕ ਹੁਵਾ ਆਲਮੁ ਬਿਮਨ ਜ਼ੱਲਾ ਅਨ ਸਬੀਲਿਹੀ, ਬੇਸ਼ੱਕ ਤੁਹਾਡਾ ਰੱਬ ਖੂਬ ਜਾਣਦਾ ਹੈ ਕੌਣ ਹੈ ਜਿਹੜਾ ਉਹਦੇ ਰਾਹ ਤੋਂ ਗੁਮਰਾਹ ਹੈ, ਵਹਵਾ ਆਲਮੁ ਬਿਲ ਮੁਹਤਦੀਨ, ਔਰ ਖੂਬ ਜਾਣਦਾ ਹੈ ਕਿ ਕੌਣ ਹੈ ਜਿਹੜਾ ਸਿੱਧੀ ਰਾਹ ਤੇ ਹੈ, ਹਦਾਇਤ ਯਾਫਤਾ ਹੈ। ਇਹ ਹੈ ਤਿੰਨ ਤਰੀਕੇ ਇਨਸਾਨਾਂ ਨੂੰ ਅੱਲਾਹ ਤਾਲਾ ਨੇ ਜਿਹੜਾ ਪੈਦਾ ਕੀਤਾ ਹੈ, ਤੇ ਉਨ੍ਹਾਂ ਦੇ ਵਿਚ ਤਿੰਨ ਕਿਸਮ ਦੇ ਗਰੋਹ ਹੁੰਦੇ ਨੇ, ਉਨ੍ਹਾਂ ਤਿੰਨਾਂ ਦੇ ਵਾਸਤੇ ਤਿੰਨ ਤਰੀਕੇ ਮੁਅੱਯਨ ਕੀਤੇ ਗਏ ਨੇ ਕਿ ਅੱਲਾਹ ਤਾਲਾ ਦੀ ਹਦਾਇਤ ਦੀ ਤਰਫ ਬੁਲਾਉਣ ਦੇ ਤਿੰਨੋਂ ਤਰੀਕੇ ਇਖਤਿਆਰ ਕੀਤੇ ਜਾਣੇ ਚਾਹੀਦੇ। ਅੱਲਾਹ ਤਾਲਾ ਨੇ ਇਨਸਾਨਾਂ ਦੀ ਰਹਿਨਮਾਈ ਦੇ ਵਾਸਤੇ ਇਹ ਕੀਤਾ ਕਿ ਕੁਝ ਇਨਸਾਨਾਂ ਵਿਚੋਂ ਐਸੇ ਇਨਸਾਨ ਪੈਦਾ ਹੋਏ ਜਿਨ੍ਹਾਂ ਨੂੰ ਅੱਲਾਹ ਨੇ ਸੋਚਣ ਸਮਝਣ ਦੀ ਬੜੀ ਸਲਾਹੀਅਤ ਦਿੱਤੀ, ਔਰ ਉਨ੍ਹਾਂ ਦੇ ਵਿਚੋਂ ਹੀ ਅੱਲਾਹ ਨੇ ਫਿਰ ਆਪਣੇ ਰਸੂਲ ਵੀ ਚੁਣੇ। ਨਾਚੇ ਇਨਸਾਨ ਇਨ੍ਹਾਂ ਹੀ ਲੋਕਾਂ ਦੀ ਪੈਰਵੀ ਕਰਦੇ ਰਹੇ। ਇਹ ਹੁੰਦਾ ਹੈ ਜਿਹੜਾ ਕਿ ਦਿਮਾਗ ਹੁੰਦਾ ਕਿਸੇ ਮੁਆਸ਼ਰੇ ਦਾ, ਜਿਹਨੂੰ ਇੰਟੈਲੀਜੈਂਸੀਆ ਕਹਿੰਦੇ ਨੇ, ਬ੍ਰੇਨ ਟਰਸਟ ਕਹਿੰਦੇ ਨੇ, ਜਿਹੜਾ ਕਿ ਪੂਰੇ ਮੁਆਸ਼ਰੇ ਨੂੰ ਕੰਟਰੋਲ ਕਰਦਾ, ਉਨ੍ਹਾਂ ਨੂੰ ਉਨ੍ਹਾਂ ਦੀ ਰਾਹ ਮੁਅੱਯਨ ਕਰਦਾ। ਇਹ ਲੋਕ ਹੁੰਦੇ ਨੇ ਜਿਨ੍ਹਾਂ ਸੋਚਣ ਦੀ ਸਲਾਹੀਅਤ ਹੁੰਦੀ ਆ, ਫਿਰ ਲਿਖਣ ਦੀ ਸਲਾਹੀਅਤ ਹੁੰਦੀ ਆ, ਆਪਣਾ ਪੈਗਾਮ ਅੱਗੇ ਪਹੁੰਚਾਉਣ ਦੀ ਸਲਾਹੀਅਤ ਹੁੰਦੀ ਹੈ, ਔਰ ਅਕਸਰੋ ਬੇਸ਼ਤਰ ਲੋਕ ਉਨ੍ਹਾਂ ਦੇ ਹੀ ਪਿੱਛੇ ਲੱਗਦੇ ਨੇ। ਇਹ ਹੈ ਜਿਹੜਾ ਤਾਰੀਖ ਦੇ ਅੰਦਰ ਮੁਖਤਲਿਫ ਸ਼ਖਸੀਅਤਾਂ ਹਨ ਜਿਨ੍ਹਾਂ ਦਾ ਜ਼ਿਕਰ ਹੈ, ਸੁਕਰਾਤ ਹੈ, ਅਰਸਤੂ ਹੈ, ਅਫਲਾਤੂਨ ਹੈ, ਡਾਰਵਨ ਹੈ, ਇਸੇ ਤਰ੍ਹਾਂ ਭੋਪਾਲ, ਇਹ ਮੁਖਤਲਿਫ ਲੋਕ ਸਨ ਜਿਨ੍ਹਾਂ ਨੇ ਆਪਣੇ ਪਿੱਛੇ ਲੋਕਾਂ ਨੂੰ ਲਾਇਆ ਔਰ ਮੁਖਤਲਿਫ ਫਿਕਰ ਦਿੱਤੇ, ਮੁਖਤਲਿਫ ਨਜ਼ਰੀਏ ਦਿੱਤੇ, ਔਰ ਇਸੇ ਹੀ ਤਰ੍ਹਾਂ ਕਿਉਂਕਿ ਲੋਕ ਇਸੇ ਹੀ ਤਰ੍ਹਾਂ ਲੋਕਾਂ ਨੂੰ ਦੀ ਪੈਰਵੀ ਕਰਦੇ ਆ, ਤੇ ਇਸੇ ਤਰ੍ਹਾਂ ਕਰਕੇ ਅੱਲਾਹ ਆਪਣੇ ਰਸੂਲਾਂ ਨੂੰ ਵੀ ਇਸੇ ਹੀ ਤਰ੍ਹਾਂ ਲੋਕਾਂ ਦੀ ਹਦਾਇਤ ਵਾਸਤੇ ਭੇਜਦਾ ਰਿਹਾ। ਇਹ ਲੋਕ ਹੁੰਦੇ ਨੇ ਕਿ ਜਿਹੜੇ ਦਲੀਲ ਦੇ ਨਾਲ ਸਮਝਦੇ ਨੇ, ਉਹਨਾਂ ਨੂੰ ਗੱਲ ਜਿਹੜੀ ਆ ਉਹ ਦਲੀਲ ਨਾਲ ਸਮਝਾਉਣੀ ਪੈਂਦੀ ਹੈ, ਔਰ ਜਦੋਂ ਉਹਨਾਂ ਦੇ ਗੱਲ ਸਮਝ ਆ ਜਾਏ ਤੇ ਫਿਰ ਉਹ ਇਸ ਦੇ ਪ੍ਰਚਾਰਕ ਬਣ ਕੇ ਮੁਆਸ਼ਰੇ ਦੀ ਸਮਝ ਤਬਦੀਲ ਕਰ ਦਿੰਦੇ। ਇਹ ਕੰਮ ਹੈ ਜਿਹੜਾ ਸਭ ਤੋਂ ਆਲਾ ਕਿਸਮ ਦੀ ਦਾਵਤ ਦਾ ਜ਼ਰੀਆ ਹੈ, ਔਰ ਜਿੰਨਾ ਚਿਰ ਇਹ ਨਾ ਕੀਤਾ ਜਾਏ ਉਨ੍ਹਾਂ ਚਿਰ ਕੋਈ ਮੁਆਸ਼ਰਾ ਬਦਲਦਾ ਨਹੀਂ। ਇਨਸਾਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹਦਾਇਤ ਤੇ ਆ ਜਾਂਦੇ ਨੇ, ਲੇਕਿਨ ਉਹਦਾ ਰੁੱਖ ਨਹੀਂ ਬਦਲਦਾ ਜਿੰਨਾ ਚਿਰ ਤਾਂ ਇਹ ਵਿੱਚੋਂ ਗਰੋਹ ਨਾ ਬਦਲੇ। ਲੇਕਿਨ ਇਹਨਾਂ ਨੂੰ ਸਮਝਾਉਣ ਵਾਸਤੇ ਗੱਲ ਦਲੀਲ ਨਾ ਕੀਤੀ ਜਾਂਦੀ, ਇਸੇ ਕਰਕੇ ਕੁਰਾਨ ਮਜੀਦ ਬਾਰ ਬਾਰ ਜਿਹੜਾ ਹੈ ਲੋਕਾਂ ਨੂੰ ਦਾਵਤ ਦਿੰਦਾ ਹੈ ਕਿ ਦੇਖੋ ਇਹ ਅੱਲਾਹ ਤਾਲਾ ਦੀਆਂ ਆਇਤਾਂ ਨੇ, ਇਹ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਰਹਿਨਮਾਈ ਨਾਜ਼ਲ ਕੀਤੀ ਹੈ ਕਿਹਨਾਂ ਲਈ, ਲੇ ਕੌਮੀ ਯਾ ਕਲੂਨ, ਉਹਨਾਂ ਲੋਕਾਂ ਲਈ ਜਿਹੜੇ ਅਕਲ ਤੋਂ ਕੰਮ ਲੈਣ ਵਾਲੇ। ਫਿਰ ਫਰਮਾਇਆ ਲਾਲ ਲਕੁਮ ਤਤਫੱਕਰੂਨ, ਇਸ ਕਰਕੇ ਅੱਲਾਹ ਤਾਲਾ ਹੈ ਦਲੀਲ ਦੇ ਨਾਲ ਤੁਹਾਨੂੰ ਚੀਜ਼ਾਂ ਸਮਝਾ ਰਿਹਾ, ਤਾਂ ਇਹਦੇ ਵਿੱਚ ਗੌਰੋ ਫਿਕਰ ਕਰੋ। ਇਸੇ ਤਰ੍ਹਾਂ ਫਰਮਾਇਆ ਕਿ ਨਫੀ ਖਲਕ ਸਮਾਵਾਤ ਵਲ ਲਜ਼ ਵਖਤਲਾਫ ਲੈਲ ਵਲ ਨਹਾਰ ਲਾਆਯਾਤ ਲਿਉਲਿਲ ਅਲਬਾਬ, ਇਹਨਾਂ ਨੂੰ ਕੁਰਾਨ ਮਜੀਦ ਉਲੁਲ ਅਲਬਾਬ ਕਹਿੰਦਾ, ਸੋਚ ਸਮਝ ਵਾਲੇ। ਇਹਨਾਂ ਵਾਸਤੇ ਨਿਸ਼ਾਨੀਆਂ ਹੁੰਦੀਆਂ ਨੇ, ਔਰ ਇਹ ਹੁੰਦੇ ਨੇ ਫਿਰ ਕਿਸੇ ਵੀ ਮੁਆਸ਼ਰੇ ਨੂੰ ਗਾਈਡ ਕਰਨ ਵਾਲੇ, ਉਹਨਾਂ ਨੂੰ ਆਪਣੇ ਪਿੱਛੇ ਲਾਉਣ ਵਾਲੇ। ਤੇ ਇਹਨਾਂ ਲੋਕਾਂ ਤਾਈਂ ਦਲੀਲ ਦੇ ਨਾਲ ਗੱਲ ਸਮਝਾਉਣੀ ਪੈਂਦੀ ਆ, ਉਹਨਾਂ ਦੇ ਬਾਤਲ ਨਜ਼ਰੀਆਤ ਜਿਹੜੇ ਹੁੰਦੇ ਨੇ ਉਹਨਾਂ ਦਾ ਅਬਤਾਲ ਕਰਨਾ ਪੈਂਦਾ, ਉਹਨਾਂ ਨੂੰ ਬਾਤਲ ਹੋਣਾ ਸਾਬਤ ਕਰਨਾ ਪੈਂਦਾ, ਔਰ ਫਿਰ ਹੱਕ ਜਿਹੜਾ ਹੈ ਉਹਨਾਂ ਦੇ ਸਾਹਮਣੇ ਵਾਜ਼ਿਹ ਕੀਤਾ ਜਾਂਦਾ, ਤੇ ਫਿਰ ਉਹ ਮੰਨਦੇ ਨੇ। ਇਹ ਸਿਰਫ ਵਾਜ਼ ਨਾਲ ਨਹੀਂ ਮੰਨਦੇ, ਫਤਵੇ ਨਾਲ ਨਹੀਂ ਮੰਨਦੇ, ਦਲੀਲ ਨਾਲ ਮੰਨਦੇ ਨੇ। ਤੇ ਸਭ ਤੋਂ ਪਹਿਲਾ ਮਾਮਲਾ ਤੇ ਇਹ ਹੈ ਕਿ ਜਿਸ ਲੈਵਲ ਤੇ ਅੱਲਾਹ ਤਾਲਾ ਨੇ ਗੱਲ ਕੀਤੀ ਹੈ ਇਨਸਾਨਾਂ ਦੇ ਨਾਲ, ਕਿ ਆਪਣੀ ਕਿਤਾਬ ਦੇ ਵਿੱਚ ਵੀ ਉਹਨਾਂ ਦੇ ਵਾਸਤੇ ਬਹੁਤ ਸਾਰਾ ਮੁਆਦ ਹੈ ਜਿਹੜਾ ਅੱਲਾਹ ਤਾਲਾ ਨੇ ਦਲੀਲ ਦੇ ਨਾਲ ਲੋਕਾਂ ਨੂੰ ਸਮਝਾਇਆ ਤੇ ਮੁਖਤਲਿਫ ਅਸਾਲੀਬ ਦੇ ਨਾਲ ਸਮਝਾਇਆ। ਇਹੀ ਫਰਮਾਇਆ ਜਾ ਰਿਹਾ ਕਿ ਤੁਸੀਂ ਵੀ ਆਪਣੀ ਦਾਵਤ ਜਿਹੜੀ ਹੈ ਉਹਨੂੰ ਹਿਕਮਤ ਦੇ ਨਾਲ ਦਿਓ, ਦਾਨਾਈ ਦੇ ਨਾਲ, ਬਸੀਰਤ ਦੀ ਬੁਨਿਆਦ ਤੇ, ਔਰ ਜਿਹੜੀਆਂ ਚੀਜ਼ਾਂ ਅੱਲਾਹ ਤਾਲਾ ਨੇ ਤੁਹਾਨੂੰ ਸਮਝਾਈਆਂ ਉਹ ਲੋਕਾਂ ਤੇ ਪਹੁੰਚਾਓ। ਬਲ ਮੌਜਦਾ ਤਿਲ ਹਸਣਾ ਤੇ, ਔਰ ਦੂਸਰਾ ਤਰੀਕਾ ਹੈ ਅੱਛੀ ਆਵਾਜ਼, ਇਹ ਹੈ ਆਵਾਮ ਦੇ ਵਾਸਤੇ, ਕਿਉਂਕਿ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਕੋਈ ਜ਼ਿਆਦਾ ਨਜ਼ਰੀਆਤ ਨਹੀਂ ਹੁੰਦੇ, ਖਾਲੀ ਜ਼ਿਹਨ ਹੁੰਦੇ ਨੇ, ਤੇ ਉਹਨਾਂ ਨੂੰ ਸੱਚੀ ਗੱਲ ਜਿਹੜੀ ਹੈ ਉਹ ਹਮਦਰਦੀ ਦੇ ਨਾਲ ਦੱਸੀ ਜਾਏ, ਜਿਹਨੂੰ ਕਹਿੰਦੇ ਨੇ ਕਿ ਅਜ਼ ਦਿਲ ਖੇਜ਼ਤ ਬਦ ਦਿਲ ਰੇਜ਼ਤ, ਖਲੂਸ ਦੇ ਨਾਲ ਕੋਈ ਚੀਜ਼ ਜਿਹੜੀ ਹੈ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਜਾਏ ਤੇ ਉਹ ਚੀਜ਼ ਉਹਨਾਂ ਨੂੰ ਮੁਤਾਸਰ ਕਰਦੀ ਏ, ਔਰ ਉਹਨੂੰ ਉਹ ਕਬੂਲ ਕਰ ਲੈਂਦੇ ਨੇ। ਤੇ ਉਹਨਾਂ ਦੇ ਵਾਸਤੇ ਅੱਛੇ ਪੈਰਾਏ ਦੇ ਵਿੱਚ ਚੀਜ਼ ਬਿਆਨ ਕੀਤੀ ਜਾਏ, ਜਜ਼ਬਾਤ ਨੂੰ ਉਭਾਰਿਆ ਜਾਏ, ਤੇ ਫਿਰ ਇਹ ਤਰੀਕਾ ਹੈ ਆਵਾਮ ਤਾਈਂ ਦਾਵਤ ਪਹੁੰਚਾਉਣ ਦਾ। ਬਜਾਦਿਲ ਹੁਮ ਬਿਲਤ ਹੀ ਆਸਨ, ਇੱਕ ਤੀਸਰਾ ਗਰੋਹ ਵੀ ਮੁਆਸ਼ਰੇ ਦੇ ਵਿੱਚ ਹੁੰਦਾ ਜਿਹੜਾ ਖੁਦ ਕਿਸੇ ਨਜ਼ਰੀਏ ਦਾ ਕਾਇਲ ਹੁੰਦਾ ਹੈ ਔਰ ਉਸ ਨਜ਼ਰੀਏ ਨੂੰ ਫੈਲਾ ਰਿਹਾ ਹੁੰਦਾ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੁੰਦਾ, ਤੇ ਉਹਨਾਂ ਦਾ ਬਾਤਲ ਸਾਬਤ ਕਰਨ ਵਾਸਤੇ ਉਹਨਾਂ ਨਾਲ ਮੁਨਾਜ਼ਰਾ ਕਰਨਾ ਪੈਂਦਾ, ਪਬਲਿਕ ਦੇ ਅੰਦਰ ਉਹਨਾਂ ਦੀ ਸਾਖ ਜਿਹੜੀ ਬਣੀ ਹੋਈ ਹੁੰਦੀ ਹੈ ਉਸ ਨੂੰ ਖਤਮ ਕਰਨਾ ਪੈਂਦਾ, ਔਰ ਮੁਨਾਜ਼ਰੇ ਕਰਕੇ ਲੋਕਾਂ ਦੇ ਸਾਹਮਣੇ ਉਹਨਾਂ ਦੀਆਂ ਖਾਮੀਆਂ ਔਰ ਉਹਨਾਂ ਦਾ ਬੁਰਾ ਹੋਣਾ, ਉਹਨਾਂ ਦਾ ਗਲਤ ਹੋਣਾ ਜਿਹੜਾ ਹੈ ਜਦੋਂ ਤੇ ਲੋਕਾਂ ਦੇ ਸਾਹਮਣੇ ਨਾ ਲਿਆਂਦਾ ਜਾਏ ਤੇ ਉਹਨਾਂ ਦਾ ਅਸਰ ਖਤਮ ਨਹੀਂ ਹੁੰਦਾ। ਇਹ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਹੋਇਆ ਜਦੋਂ ਅੰਗਰੇਜ਼ ਆਏ ਨੇ, ਤੇ ਇੱਥੇ ਬੜਾ ਵਾਕਿਆ ਮਸ਼ਹੂਰ ਹੈ ਕਿ ਇੱਕ ਪਾਦਰੀ ਫੈਂਡਰ ਸੀ, ਉਹਨੇ ਕੁਰਾਨ ਮਜੀਦ ਵੀ ਪੜਿਆ ਹੋਇਆ ਸੀ ਤੇ ਆਪਣੀ ਵੀ ਪੂਰੀ ਤਾਲੀਮ ਹਾਸਲ ਕੀਤੀ ਸੀ, ਔਰ ਉਹ ਹਿੰਦੁਸਤਾਨ ਦੇ ਵਿੱਚ ਆ ਕੇ ਲੋਕਾਂ ਨੂੰ ਈਸਾਈਅਤ ਦਾ ਪੈਗਾਮ ਦਿੰਦਾ ਸੀ ਔਰ ਮੁਸਲਮਾਨਾਂ ਨਾਲ ਮੁਲਾਜ਼ਰੇ ਕਰਦਾ ਸੀ, ਚੈਲੰਜ ਕਰਦਾ ਸੀ, ਆਓ ਕਿਉਂ ਮੇਰੇ ਮੁਕਾਬਲੇ ਤੇ, ਨਾਚੇ ਉਹ ਮੁਖਤਲਿਫ ਲੋਕਾਂ ਦੇ ਨਾਲ ਮੁਨਾਜ਼ਰੇ ਕਰਕੇ ਤੇ ਜਿੱਤਦਾ ਰਿਹਾ। ਇਹਦੀ ਤਾਈਂ ਕਿ ਉਹਨੇ ਆ ਕੇ ਦਿੱਲੀ ਦੀ ਜਾਮੇ ਮਸਜਿਦ ਦੀ ਸੀੜੀਆਂ ਦੇ ਉੱਤੇ ਆ ਕੇ ਆਖਿਆ ਕਿ ਕੋਈ ਆਲਮ ਹੈ ਤੇ ਮੇਰੇ ਮੁਕਾਬਲੇ ਤੇ ਆਓ। ਇਹ ਸੀ ਉਹਦਾ ਅਸਰ ਜਿਹੜਾ ਲੋਕਾਂ ਤੇ ਹੋ ਰਿਹਾ ਸੀ। ਤੇ ਫਿਰ ਅੱਲਾਹ ਤਾਲਾ ਨੇ ਇੱਕ ਆਦਮੀ ਨੂੰ ਤੌਫੀਕ ਦਿੱਤੀ, ਉਹਨੇ ਅੰਜੀਲ ਪੜ੍ਹੀ, ਉਹਨੇ ਈਸਾਈਅਤ ਸਾਰੀ ਜਿਹੜਾ ਉਹਦਾ ਮੁਤਾਲਿਆ ਕੀਤਾ, ਔਰ ਫਿਰ ਉਹਦੇ ਮੁਕਾਬਲੇ ਤੇ ਆਇਆ ਸਨ ਰਹਿਮਤੁੱਲਾ ਕੈਰਾਨਵੀ ਰਹਿਮਤੁੱਲਾ ਅਲੈ, ਉਹਨਾਂ ਨੇ ਫਿਰ ਉਹਦੇ ਨਾਲ ਮੁਨਾਜ਼ਰਾ ਕੀਤਾ ਔਰ ਉਹਨੂੰ ਨਠਾਇਆ, ਉਹਨੂੰ ਗਲਤ ਸਾਬਤ ਕੀਤਾ, ਇਹਦੀ ਤਾਂ ਕਿ ਉਹ ਫੈਂਡਰ ਇੱਥੋਂ ਦੌੜ ਹੀ ਗਿਆ, ਹਿੰਦੁਸਤਾਨ ਹੀ ਛੱਡ ਗਿਆ। ਇਹ ਹੈ ਉਹ ਤੀਸਰਾ ਤਰੀਕਾ ਕਿ ਬਿਹਤਰ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਉਹਨਾਂ ਦਾ ਗਲਤ ਹੋਣਾ ਸਾਬਤ ਕਰੋ। ਵਜਾਦਿਲ ਹੁਮ ਬਿਲਤ ਹੀ ਆਸਨ, ਇਸ ਤਰ੍ਹਾਂ ਸਾਡੇ ਮੁਆਸ਼ਰੇ ਦੇ ਅੰਦਰ ਇਸ ਵੇਲੇ ਈਸਾਈ ਪਾਦਰੀ ਜਿਹੜੇ ਨੇ ਉਹ ਵੀ ਆਪਣੀ ਦਾਵਤ ਦੇ ਰਹੇ ਨੇ, ਫਿਰ ਕਾਦੀਆਨੀ ਨੇ, ਇਸੇ ਤਰ੍ਹਾਂ ਪਰਵੇਜ਼ੀਅਤ ਹੈ ਫੈਲ ਰਹੀ, ਇਸੇ ਹੀ ਤਰ੍ਹਾਂ ਹੋਰ ਵੀ ਲੋਕ ਨੇ ਰੋਸ਼ਨ ਖਿਆਲ ਬੜੇ ਅੱਜ ਕੱਲ੍ਹ ਕਿ ਜਿਹੜੇ ਨਜ਼ਰੀਆਤ ਆਪਣੇ ਫੈਲਾ ਰਹੇ ਨੇ, ਇਹਨਾਂ ਦਾ ਗਲਤ ਹੋਣਾ ਜਿੰਨਾ ਚਿਰ ਤਾਈਂ ਪਬਲਿਕ ਪਲੇਸ ਦੇ ਉੱਤੇ ਸਾਬਤ ਨਾ ਕੀਤਾ ਜਾਏ, ਉਹਨਾਂ ਚਿਰ ਦਿਲਾਂ ਦੇ ਵਿੱਚੋਂ ਉਹਨਾਂ ਦਾ ਰੋਹਬ ਨਹੀਂ ਖਤਮ ਹੁੰਦਾ। ਇਹ ਹੈ ਉਹਨਾਂ ਦੇ ਵਾਸਤੇ ਮੁਨਾਜ਼ਰਾ ਵੀ ਕੀਤਾ ਜਾਂਦਾ, ਮੁਜਾਦਲਾ ਵੀ ਕੀਤਾ ਜਾਂਦਾ। ਤੇ ਇਹ ਹੈ ਤੀਸਰਾ ਤਰੀਕਾ ਜਿਹੜਾ ਫਰਮਾਇਆ ਕਿ ਇਸ ਤਰੀਕੇ ਨੂੰ ਵੀ ਇਖਤਿਆਰ ਕਰੋ। ਇਨਾ ਰੱਬਾ ਕਵਾਲਮੋ ਬਿਮੰਜ਼ਲਾਨ ਸਬੀਲਹੀ, ਤੁਹਾਡਾ ਰੱਬ ਖੂਬ ਜਾਣਦਾ ਹੈ ਕਿ ਕੌਣ ਹੈ ਜਿਹੜਾ ਗੁਮਰਾਹ ਹੋਇਆ ਹੋਇਆ ਉਹਦੀ ਰਾਹ ਤੋਂ, ਵਹਵਾਲਮੋ ਬਿਲ ਮੁਹਤਦੀਨ, ਔਰ ਖੂਬ ਜਾਣਦਾ ਹਦਾਇਤ ਤੇ ਕੌਣ ਹੈ, ਕਿਉਂਕਿ ਅੱਲਾਹ ਤਾਲਾ ਦੇ ਹਾਂ ਤੇ ਮਾਲੂਮ ਹੈ ਕਿ ਦੁਨੀਆਂ ਦੀ ਖਾਤਰ, ਇੱਥੇ ਦੁਨੀਆਂ ਦੇ ਵਿੱਚ ਆਪਣਾ ਵਕਾਰ ਕਾਇਮ ਕਰਨ ਦੀ ਖਾਤਰ ਔਰ ਦੁਨੀਆਂ ਦੀ ਆਸਾਇਸ਼ਾਂ ਦੀ ਖਾਤਰ ਬਹੁਤ ਸਾਰੇ ਲੋਕ ਹੁੰਦੇ ਨੇ, ਜਿਹੜੇ ਗਲਤ ਨਜ਼ਰੀਆਤ ਦੇ ਪ੍ਰਚਾਰਕ ਬਣਦੇ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਖੁਦ ਵੀ ਆਪਣੀ ਦੁਨੀਆਂ ਬਣਾਉਣ ਵਾਸਤੇ ਲੋਕਾਂ ਨੂੰ ਵੀ ਆਪਣੇ ਪਿੱਛੇ ਲਾ ਲੈਂਦੇ ਨੇ। ਤੇ ਫਰਮਾਇਆ ਅੱਲਾ ਉਹਨਾਂ ਨੂੰ ਖੂਬ ਜਾਣਦਾ ਕਿ ਕਿਹੜੇ ਨੇ ਜਿਹੜੇ ਗੁੰਮਰਾਹੀ ਫੈਲਾ ਰਹੇ ਨੇ ਔਰ ਕਿਹੜੇ ਨੇ ਜਿਹੜੇ ਹਦਾਇਤ ਤੇ ਨੇ, ਉਹਦੇ ਸਾਹਮਣੇ ਪੇਸ਼ੀ ਹੋਣੀ ਹੈ। ਕਿਆਮਤ ਦੇ ਦਿਨ ਸਾਰੇ ਨਤਾਰੇ ਹੋ ਜਾਣਗੇ ਔਰ ਪਤਾ ਚੱਲ ਜਾਏਗਾ ਕਿ ਇਹਨਾਂ ਜੋ ਕੁਛ ਵੀ ਕੀਤਾ ਜਾਣਬੁੱਝ ਕੇ ਕੀਤਾ, ਬਾਵਜੂਦ ਇਹ ਕਿ ਇਹਨਾਂ ਕੋਲ ਅੱਲਾ ਦੀ ਤਾਲੀਮ ਮੌਜੂਦ ਸੀ, ਅੱਲਾ ਦਾ ਕੁਰਾਨ ਮੌਜੂਦ ਸੀ, ਤੇ ਫਿਰ ਇਹਨਾਂ ਨੇ ਉਹਦੀ ਤਹਿਰੀਫ ਕੀਤੀ, ਉਹਨੂੰ ਜਿਹੜਾ ਹੈ ਆਪਣੇ ਮਕਸਦ ਦੀ ਖਾਤਰ ਇਸਤੇਮਾਲ ਕੀਤਾ। ਤੇ ਇਹ ਹੈ ਜਿਹੜਾ ਕਿਆਮਤ ਦੇ ਦਿਨ ਅੱਲਾ ਤਾਲਾ ਉਹਨਾਂ ਦੇ ਸਾਹਮਣੇ ਸਾਰੀਆਂ ਚੀਜ਼ਾਂ ਰੱਖੇਗਾ ਔਰ ਉਹਨਾਂ ਨੂੰ ਫਿਰ ਆਪਣੀ ਇਸ ਕਮਾਈ ਦਾ ਨਤੀਜਾ ਭੁਗਤਣਾ ਪਏਗਾ, ਉਹਨਾਂ ਨੂੰ ਸਜ਼ਾ ਮਿਲੇਗੀ। ਵੈਨ ਆਕਬ ਤੁਮ ਫਾਕਬੂ ਬਿਸਲਮਾਊ ਕਿਬ ਤੁਮ ਬਹੀ, ਇਹ ਜਿਹੜਾ ਪੈਮਾਨਾ ਦਿੱਤਾ ਜਾ ਰਿਹਾ ਕਿ ਅਗਰ ਕੋਈ ਤੁਹਾਡੇ ਤੇ ਜ਼ਿਆਦਤੀ ਕਰਦਾ ਤੇ ਫਿਰ ਤੁਸੀਂ ਵੀ ਬਦਲਾ ਲਓ ਉਸ ਜ਼ਿਆਦਤੀ ਦਾ, ਜਿੰਨਾ ਕਿ ਉਹਨੇ ਤੁਹਾਡੇ ਤੇ ਜ਼ਿਆਦਤੀ ਕੀਤੀ ਹੈ ਉਨਾ ਹੀ। ਇਹ ਹੈ ਦਾਵਤ ਦੇ ਸਟੇਜ ਦੇ ਉੱਤੇ ਜਦੋਂ ਕਿ ਇਨਸਾਨ ਦਾਈ ਦੀ ਹੈਸੀਅਤ ਚ ਹੋਵੇ ਤੇ ਬਿਹਤਰ ਤੇ ਇਹ ਹੈ ਕਿ ਮਾਫ ਕਰੇ, ਲੇਕਿਨ ਦੁਨੀਆਂ ਦੇ ਵਿੱਚ ਬੁਰਾਈ ਨੂੰ ਮਿਟਾਉਣ ਵਾਸਤੇ ਕਿਸਾਸ ਵੀ ਲੈਣਾ ਲਾਜ਼ਮ ਹੈ, ਇਸ ਕਰਕੇ ਕੁਰਾਨ ਮਜੀਦ ਨੇ ਕਿਸਾਸ ਦਾ ਵੀ ਹੁਕਮ ਦਿੱਤਾ ਹੈ। ਉਹਦੇ ਵਾਸਤੇ ਇੱਥੇ ਤਮਹੀਦ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਫਾਕਬੂ ਵੈਨ ਆਕਬ ਤੁਮ, ਅਗਰ ਕੋਈ ਤੁਹਾਡੇ ਕੋਲੋਂ ਬਦਲਾ ਲੈ ਤੁਹਾਡੇ ਤੇ ਜ਼ਿਆਦਤੀ ਕਰੇ, ਫਾਕਬੂ ਬਿ ਮਿਸਲ ਮਾ ਉਕਬ ਤੁਮ ਬਹੀ, ਤੇ ਤੁਸੀਂ ਵੀ ਉਹਨਾਂ ਜਿਹੜਾ ਹੈ ਬਦਲਾ ਲੈ ਸਕਦੇ ਹੋ ਜਿੰਨਾ ਤੁਹਾਡੇ ਤੇ ਜ਼ਿਆਦਤੀ ਕੀਤੀ ਗਈ। ਵਲੈਨ ਸਬਰ ਤੁਮ, ਲੇਕਿਨ ਅਗਰ ਤੁਸੀਂ ਸਬਰ ਕਰੋ ਬਦਲਾ ਨਾ ਲਓ, ਲਹਵ ਖੈਰੁਲ ਸਾਬਰੀਨ, ਤੇ ਇਹੀ ਬਿਹਤਰ ਹੈ ਸਬਰ ਕਰਨ ਨਾਲ, ਕਿਉਂਕਿ ਜਦੋਂ ਦਾਵਤ ਦਾ ਮਰਹਲਾ ਹੁੰਦਾ ਹੈ ਤੇ ਉਦੋਂ ਤੋਂ ਗਾਲੀਆਂ ਸੁਣ ਕੇ ਦੁਆਵਾਂ ਦੇਣੀਆਂ ਪੈਂਦੀਆਂ, ਉਦੋਂ ਬਦਲਾ ਛੱਡ ਕੇ ਤੇ ਸਬਰ ਕਰਨਾ ਪੈਂਦਾ ਹੈ। ਇਹ ਹੈ ਉਹ ਮਰਹਲਾ ਕਿ ਤਾਂ ਕਿ ਲੋਕਾਂ ਤਾਈਂ ਪੈਗਾਮ ਪਹੁੰਚਾਉਣ ਦਾ ਜ਼ਰੀਆ ਮੌਜੂਦ ਰਹੇ, ਤਾਂ ਕਿ ਲੋਕਾਂ ਤਾਈਂ ਜਿਹੜਾ ਹੈ ਰਸਾਈ ਮੌਜੂਦ ਰਹੇ। ਅਗਰ ਬਦਲਾ ਲੈਣ ਤੇ ਆਵੇ ਤਾਂ ਫਿਰ ਦੁਸ਼ਮਣੀ ਪੈਦਾ ਹੋ ਜਾਂਦੀ ਹੈ। ਤੇ ਇਸ ਮਾਰੇ ਦੇ ਉੱਤੇ ਫਰਮਾਇਆ ਲੈ ਤੇ ਸਕਦੇ ਹੋ ਬਦਲਾ, ਲੇਕਿਨ ਅਗਰ ਤੁਮ ਸਬਰ ਤੁਸੀਂ ਸਬਰ ਕਰੋ, ਫਾਵਾ ਖੈਰੁਲ ਸਾਬਰੀਨ, ਤੇ ਸਬਰ ਵਾਲਿਆਂ ਵਾਸਤੇ ਇਹੀ ਬਿਹਤਰ ਹੈ। ਵਸਬਿਰ ਵਮਾ ਸਬਰੂ ਕੈਲਾ ਬਿੱਲਾ, ਔਰ ਫਿਰ ਨਬੀ ਅਕਮ ਸੱਲ ਸਾਨੂੰ ਫਰਮਾ ਰਿਹਾ ਜਾ ਤੁਸੀਂ ਤੇ ਸਬਰ ਤੋਂ ਕੰਮ ਲਓ, ਤੁਸੀਂ ਤੇ ਬਰਦਾਸ਼ਤ ਕਰੋ, ਤੁਸੀਂ ਇਹਨਾਂ ਕੋਲੋਂ ਬਦਲਾ ਨਾ ਲਓ। ਵਮਾ ਸਬਰੂ ਕੈਲਾ ਬਿੱਲਾ, ਔਰ ਤੁਹਾਡਾ ਸਾਰਾ ਸਬਰ ਕਰਨ ਵਾਲਾ ਕਰਨ ਦਾ ਮਾਮਲਾ ਜਿਹੜਾ ਅੱਲਾ ਦੀ ਖਾਤਰ ਹੋਣਾ ਚਾਹੀਦਾ, ਅੱਲਾ ਹੀ ਦੇ ਵਾਸਤੇ ਤੁਸੀਂ ਸਬਰ ਕਰਨਾ। ਬਲਾ ਤਹਜ਼ਨ ਅਲੈਹਿਮ, ਹਾਂ ਇਹਨਾਂ ਤੇ ਗਮ ਨਾ ਕਰੋ, ਇਹ ਜੋ ਕੁਛ ਵੀ ਕਰ ਰਹੇ ਨੇ ਇਹਦੀ ਸਜ਼ਾ ਪਾ ਕੇ ਰਹਿਣਗੇ। ਬਲਾ ਤਾਂ ਕੁਫੀ ਜ਼ੈਕ ਮਿਮਾ ਯਮ ਕਰੂਨ, ਔਰ ਤੁਹਾਡਾ ਸੀਨਾ ਜਿਹੜਾ ਹੈ ਉਹ ਪਿੱਛੇ ਨਾ ਇਸ ਤੋਂ ਕਿ ਜਿਹੜੇ ਮਕਰ ਕਰ ਰਹੇ ਨੇ, ਜਿਹੜੀਆਂ ਤਦਬੀਰਾਂ ਕਰ ਰਹੇ ਨੇ ਮੁਖਤਲਿਫ ਤਰੀਕੇ ਦੇ ਨਾਲ ਤੁਹਾਡੀ ਮੁਖਾਲਫਤ ਕਰ ਰਹੇ ਨੇ, ਇਹਦੇ ਤੇ ਜ਼ਿਆਦਾ ਜਿਹੜਾ ਹੈ ਉਹ ਤੁਸੀਂ ਦੁੱਖ ਨਾ ਕਰੋ, ਅੱਲਾ ਤਾਲਾ ਇਹਨਾਂ ਦੀਆਂ ਤਦਬੀਰਾਂ ਨੂੰ ਨਾਕਾਮ ਕਰੇਗਾ। ਇਨ ਅੱਲਾਹ ਮਾਲਜ਼ੀ ਨ ਤਕਉ, ਕਿਉਂਕਿ ਅੱਲਾ ਤਾਲਾ ਦਾ ਸਾਥ ਉਹਨਾਂ ਲੋਕਾਂ ਲਈ ਹੈ ਜਿਹੜੇ ਤਕਵੇ ਦੀ ਰਵਿਸ਼ ਇਖਤਿਆਰ ਕਰਦੇ ਨੇ, ਜਿਹੜੇ ਅੱਲਾ ਦੇ ਫਰਮਾ ਬਰਦਾਰ ਨੇ, ਅੱਲਾ ਦੀ ਨਾਫਰਮਾਨੀ ਤੋਂ ਬਚਦੇ ਨੇ। ਵੱਲਜੀਨਾ ਹੁਮ ਮੁਹਸਿਨੂਨ, ਔਰ ਅੱਲਾ ਤਾਲਾ ਦੀ ਮਦਦ ਉਹਨਾਂ ਦੇ ਨਾਲ ਹੈ ਜਿਹੜੇ ਨੇਕੋਕਾਰ ਨੇ ਤੇ ਮੁਖਲਿਸ ਨੇ, ਜਿਹੜੇ ਅੱਲਾ ਤਾਲਾ ਦੀ ਫਰਮਾ ਬਰਦਾਰੀ ਕਰਦੇ ਨੇ ਤੇ ਸਿਰਫ ਉਸੇ ਦੀ ਰਜ਼ਾ ਲਈ ਕਰਦੇ ਨੇ ਔਰ ਆਖਰਤ ਦੀ ਜਜ਼ਾ ਲਈ ਕਰਦੇ ਨੇ, ਔਰ ਉਹਨਾਂ ਦਾ ਜੋ ਵੀ ਅਮਲ ਹੈ ਉਹ ਅਹਿਸਾਨ ਦੀ ਰਵਿਸ਼ ਦੇ ਉੱਤੇ ਇਨਸਾਨ ਦੇ ਦਰਜੇ ਤੇ ਆ ਕੇ ਹੁੰਦਾ ਕਿ ਉਹਦੇ ਵਿੱਚ ਕੋਈ ਰਿਆਕਾਰੀ ਨਹੀਂ ਹੁੰਦੀ, ਸਿਰਫ ਅੱਲਾ ਹੀ ਦੀ ਖਾਤਰ ਕਰ ਰਹੇ ਹੁੰਦੇ ਤੇ ਅੱਲਾ ਦੀ ਮਦਦ ਵੀ ਫਿਰ ਉਹਨਾਂ ਦੇ ਸ਼ਾਮਲੇ ਹਾਲ ਹੁੰਦੀ ਹੈ ਔਰ ਅੱਲਾ ਉਹਨਾਂ ਦੀ ਮਦਦ ਕਰਦਾ। ਇਹ ਹੈ ਜਿਹੜਾ ਮਾਮਲਾ ਨਬੀ ਅਕਮ ਸੱਲੱਲਾ ਸਲਮ ਨੂੰ ਕੁਰਾਨ ਮਜੀਦ ਚ ਬਾਰ ਬਾਰ ਕਿਹਾ ਗਿਆ ਕਿ ਇਹਨਾਂ ਪੈਗਾਮ ਪਹੁੰਚਾਓ ਲੇਕਿਨ ਬਰਦਾਸ਼ਤ ਕਰੋ, ਸਬਰ ਕਰੋ। ਅੱਲਾ ਨੂੰ ਖੂਬ ਪਤਾ ਇਹਨਾਂ ਦਾ ਜੋ ਕੁਝ ਕਰ ਰਹੇ ਨੇ, ਅੱਲਾ ਲਾ ਇਲਮ ਤਾਂ ਨਹੀਂ, ਲੇਕਿਨ ਅੱਲਾ ਇਹਨਾਂ ਨੂੰ ਮੋਹਲਤ ਦੇ ਰਿਹਾ। ਇਹਨਾਂ ਦੀ ਜਾਂਚ ਪੜਤਾਲ ਵਾਸਤੇ ਅੱਲਾ ਤਾਲਾ ਨੇ ਜਿੰਨਾ ਵਕਤ ਮੁਅੱਯਨ ਕੀਤਾ ਉਹ ਹੈ ਜਿਹੜੀ ਮੋਹਲਤ ਇਹਨਾਂ ਦਿੱਤੀ ਜਾ ਰਹੀ ਹੈ। ਜਦੋਂ ਮੋਹਲਤ ਖਤਮ ਹੋ ਗਈ ਤੇ ਫਿਰ ਇਹਨਾਂ ਕੋਲ ਅਸੀਂ ਬਦਲਾ ਲਾਂਗੇ ਔਰ ਇਹਨਾਂ ਨੂੰ ਸਜ਼ਾ ਪੂਰੀ ਪੂਰੀ ਦਿਆਂਗੇ। ਇਹ ਹੈ ਜਿਹੜੀਆਂ ਹਦਾਇਤਾਂ ਨਬੀ ਅਕਮ ਸੱਲੱਲਾ ਸਲਮ ਨੂੰ ਮੱਕੀ ਦੌਰ ਦੇ ਵਿੱਚ ਦਿੱਤੀਆਂ ਗਈਆਂ ਕਿ ਇਸ ਪੈਗਾਮ ਨੂੰ ਪਹੁੰਚਾਉਣ ਵਾਸਤੇ ਕਿਸ ਤਰ੍ਹਾਂ ਤੁਹਾਨੂੰ ਸਬਰ ਕਰਨਾ ਪਏਗਾ, ਬਰਦਾਸ਼ਤ ਕਰਨਾ ਪਏਗਾ। ਔਰ ਇਹੀ ਹੈ ਹਰ ਮਰਹਲੇ ਤੇ ਜਦੋਂ ਵੀ ਕੋਈ ਦਾਵਤ ਉੱਠਦੀ ਹੈ ਤਾਂ ਉਹਦਾ ਪਹਿਲਾ ਮਰਹਲਾ ਇਹੀ ਹੁੰਦਾ ਹੈ ਕਿ ਉਹ ਸਬਰ ਕਰਦੇ ਨੇ, ਬਰਦਾਸ਼ਤ ਕਰਦੇ ਨੇ ਔਰ ਅੱਲਾ ਤਾਲਾ ਦੀ ਦਾਵਤ ਪਹੁੰਚਾਉਣ ਦੇ ਵਾਸਤੇ ਸਾਰੀਆਂ ਤਕਲੀਫਾਂ ਚੱਲ ਕੇ ਤੇ ਫਿਰ ਬਦਲਾ ਨਹੀਂ ਲੈਂਦੇ ਬਲਕਿ ਖੁਦ ਬਰਦਾਸ਼ਤ ਕਰਦੇ ਨੇ। ਇਹੀ ਅੱਜ ਦਾ ਦੌਰ ਹੈ ਕਿ ਅੱਲਾ ਦੀ ਦਾਵਤ ਪਹੁੰਚਾਉਣ ਵਾਸਤੇ ਵੀ ਇਨਸਾਨ ਨੂੰ ਸਬਰੇ ਮਹਿਜ਼ ਕਰਨਾ ਚਾਹੀਦਾ ਔਰ ਅੱਲਾ ਤਾਲਾ ਦੀ ਦਾਵਤ ਪਹੁੰਚਾਉਣ ਵਾਸਤੇ ਸਾਰੀਆਂ ਮੁਸੀਬਤਾਂ ਝੱਲਣੀਆਂ ਚਾਹੀਦੀਆਂ ਤਾਂ ਕਿ ਅੱਲਾ ਦਾ ਪੈਗਾਮ ਸਾਰੇ ਇਨਸਾਨਾਂ ਤਾਈਂ ਪਹੁੰਚ ਜਾਏ ਔਰ ਅੱਲਾ ਦੀ ਹਦਾਇਤ ਦੀ ਤਬਲੀਗ ਦਾ ਹੱਕ ਅਦਾ ਹੋ ਸਕੇ। بارک اللہ لی ولکم فی القرآن العظیم ونفعنی ویاکم بالآیات و ذکر الحکیم.